ਖਾਲ ਨ ਛੋੜੈ ਬਿਨ ਸਤਿਗੁਰ ਕੀ ਧੀਰਾ।
ਧੰਨ ਗੁਰੂ ਰਾਮਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਇਸ ਹਉਮੈ ਨੂੰ ਕੰਡੇ ਦੇ ਨਾਲ ਤਸ਼ਬੀਹ ਦਿੱਤੀ ਹੈ। ਤਿੰਨ ਅੰਤਰ ਹਉਮੈ ਕੰਡਾ ਹੈ, ਤੇ ਉਹ ਹਉਮੈ ਦਾ ਕੰਡਾ ਹਮੇਸ਼ਾ ਲਈ ਰੜਕਦਾ ਹੀ ਰਹਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਹਉਮੈ ਤਨ ਪੀਰਾ, ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਅਖਵਾਉਂਦੇ ਨੇ ਤੇ ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਰੜਕਦਾ ਹੈ। ਜਿਉਂ ਜਿਉਂ ਚੱਲੇ ਹੈ ਚੁਭੈ ਹੈ ਦੁੱਖ ਪਾਵੇ, ਜਮਕਾਲ ਸਹਿ ਹੈ ਸਿਰ ਡੰਡਾ ਹੈ। ਇਸੇ ਲਈ ਉਹਨਾਂ ਨੂੰ ਕਾਲ ਦੀ ਵੀ ਪੀੜਾ ਸਹਾਰਨੀ ਪੈਂਦੀ। ਕਾਲ ਨਾ ਛੋਡਾ ਬਿਨ ਸਤਿਗੁਰ ਕੀ ਧੀਰਾ, ਵੀ ਬਿਨਾਂ ਸਤਿਗੁਰੂ ਦੀ ਧੀਰਾ ਹੀ ਤੋਂ, ਭਾਵ ਜਿਹੜਾ ਤੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਿਆ ਤੇ ਉਹਨੂੰ ਸਤਿਗੁਰੂ ਮਹਾਰਾਜ ਕਾਲ ਤੋਂ ਬਚਣ ਦਾ ਤਰੀਕਾ ਦੱਸ ਦਿੰਦੇ ਨੇ, ਤੇ ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ, ਜਿਸ ਨੂੰ ਸਤਿਗੁਰੂ ਨੇ ਧੀਰਜ ਨਹੀਂ ਬਖਸ਼ਿਆ, ਕਾਲ ਨਾ ਛੁੱਡਾ, ਉਹਨੂੰ ਕਦੀ ਵੀ ਕਾਲ ਨਹੀਂ ਛੱਡਦਾ।
ਕਾਲ ਜਾਲ ਜਿਹਵਾ ਅਰ ਨੈਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਕਾਲ ਦਾ ਜਾਲ ਹੈ ਸਾਡੀ ਜ਼ੁਬਾਨ ਤੇ ਵੀ ਪੈਂਦਾ ਤੇ ਨਾਲ ਹੀ ਨੈਣੀ ਸਾਡੀਆਂ ਅੱਖਾਂ ਤੇ ਵੀ ਉਹ ਅਸਰ ਕਰਦਾ ਹੈ।
ਕਾਨੀ ਕਾਲ ਸੁਣੇ ਬਿਖ ਬੈਣੀ।
ਕਿਉਂਕਿ ਆਪਣੇ ਕੰਨਾਂ ਦੇ ਨਾਲ ਅਸੀਂ ਬਿਖ ਦਾ ਅਰਥ ਹੈ ਜਿਹੜੀ ਵਿਹੋਲੀ ਬਾਣੀ ਹੈ, ਦੁਖਦਾਈ ਬਾਣੀ ਹੈ, ਭਾਵ ਹੋਰ ਭੈੜੀ ਜਿਹੜੀ ਬਾਣੀ ਹੈ ਅਸੀਂ ਉਹ ਸੁਣਦੇ ਹਾਂ, ਭਾਵ ਗੰਦੀਆਂ ਗੱਲਾਂ ਕੰਨਾਂ ਦੇ ਨਾਲ ਸੁਣਦੇ ਹਾਂ ਤੇ ਆਪਣੇ ਮੁਖੋਂ ਵੀ ਉਹ ਐਸੀਆਂ ਗੰਦੀਆਂ ਗੱਲਾਂ ਕਰਦੇ ਹਾਂ। ਇਸੇ ਕਰਕੇ ਕਾਲ ਸਾਡੀ ਰਸਨਾ ਤੇ ਵੀ ਤੇ ਸਾਡੇ ਨੈਣਾਂ ਤੇ ਵੀ ਆਪਣਾ ਅਸਰ ਪਾਉਂਦਾ ਹੈ। ਕਿਉਂਕਿ ਜਦੋਂ ਆਦਮੀ ਉੱਤੇ ਕਾਲ ਦਾ ਹਮਲਾ ਹੁੰਦਾ ਹੈ ਨਾ, ਸਭ ਤੋਂ ਪਹਿਲਾਂ ਮਨੁੱਖ ਦੀਆਂ ਅੱਖਾਂ ਬੰਦ ਹੁੰਦੀਆਂ ਨੇ, ਫਿਰ ਜ਼ੁਬਾਨ ਰੁਕ ਜਾਂਦੀ। ਇਸ ਢੰਗ ਦੇ ਨਾਲ ਇਹ ਜਿਹੜਾ ਕਾਲ ਦਾ ਜਾਲ ਹੈ ਸਾਡੀ ਜ਼ੁਬਾਨ ਤੇ ਵੀ ਪੈਂਦਾ ਤੇ ਅੱਖਾਂ ਤੇ ਵੀ ਅਸਰ ਕਰਦਾ। ਕਿਉਂਕਿ ਅਸੀਂ ਆਪਣੇ ਕੰਨਾਂ ਦੇ ਨਾਲ ਵੀ ਕਾਨੀ ਕਾਲ ਸੁਣਾ ਬਿਖ ਬੈਣੀ, ਅਸੀਂ ਆਪਣੇ ਕੰਨਾਂ ਦੇ ਨਾਲ ਵੀ ਜਿਹੜੀ ਬਿਖ ਦਾ ਅਰਥ ਹੈ ਦੁਖਦਾਈ ਬਾਣੀ ਸੁਣਦੇ ਹਾਂ ਤੇ ਆਪਣੀ ਰਸਨਾ ਦੁਆਰਾ ਦੁਖਦਾਈ ਬਾਣੀ ਬੋਲਦੇ ਹਾਂ। ਇਸੇ ਲਈ ਉਹ ਕਾਲ ਦਾ ਜਾਲ ਸਾਡੇ ਨੇਤਰਾਂ ਤੇ ਵੀ ਤੇ ਸਾਡੀ ਰਸਨਾ ਤੇ ਵੀ ਪੈਂਦਾ। ਅਥਵਾ ਕਾਨੀ ਕਾਲ ਸੁਣਾ ਬਿਖ ਬੈਣੀ, ਵੀ ਜਦੋਂ ਆਉਂਦਾ ਸਮਾਂ ਆਉਂਦਾ ਹੈ ਨਾ ਤੇ ਉਸ ਵੇਲੇ ਆਪਣੇ ਕੰਨਾਂ ਦੇ ਵਿੱਚ ਜੀਵ ਕਾਲ ਦੀ ਜਿਹੜੀ ਬਿਖਰੂ ਬਾਣੀ ਉਹਨੂੰ ਸੁਣਦਾ, ਭਾਵ ਜਮਦੂਤ ਆ ਕੇ ਇਸ ਨੂੰ ਤਾੜਦੇ ਨੇ। ਚਲੋ ਸ਼ਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ। ਜਮਦੂਤ ਆ ਕੇ ਮਨੁੱਖ ਨੂੰ ਡਾਂਟਦੇ ਨੇ, ਉਹ ਜ਼ਹਿਰ ਵਰਗੀ ਬਾਣੀ ਨੂੰ ਅੰਤ ਵੇਲੇ ਇਹ ਮਨੁੱਖ ਕੰਨਾਂ ਨਾਲ ਸੁਣਦਾ ਹੈ।
ਬਿਨ ਸ਼ਬਦ ਮੂਠੇ ਦਿਨ ਰਹਿਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਗੁਰੂ ਸ਼ਬਦ ਦੀ ਕਮਾਈ ਤੋਂ ਆ ਜਿੰਨੇ ਵੀ ਲੋਕ ਨੇ ਮੂਠੇ ਦਿਨ ਰਹਿਣੇ, ਦਿਨ ਵੀ ਦਿਨੇ ਵੀ ਤੇ ਰਾਤ ਨੂੰ ਲੁੱਟੀ ਦੇ ਜਾ ਰਹੇ ਹਨ।
ਹਿਰਦੈ ਸਾਚ ਵਸੈ ਹਰ ਨਾਏ।
ਮਹਾਰਾਜ ਕਾਲ ਤੋਂ ਬਚਣ ਦਾ ਵੀ ਕੋਈ ਤਰੀਕਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਹਾਂ ਹੈ, ਹਿਰਦੈ ਸਾਚ ਵਸੈ ਹਰ ਨਾਏ। ਜੇ ਤੁਹਾਡੇ ਹਿਰਦੇ ਵਿੱਚ ਉਸ ਪ੍ਰਭੂ ਦਾ ਸੱਚਾ ਨਾਮ ਵਸ ਜਾਵੇ, ਭਾਵ ਵਾਹਿਗੁਰੂ ਦਾ ਨਾਮ ਹੈ ਅਕਾਲ ਮੂਰਤ, ਅਕਾਲ ਤੋਂ ਰਹਿਤ, ਤੇ ਜਦੋਂ ਅਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਵਾਂਗੇ,
ਕਾਲ ਨਾ ਜੋਹੇ ਸਕੈ ਗੁਣ ਗਾਏ,
ਫਿਰ ਸਾਨੂੰ ਕਾਲ ਨਹੀਂ ਜੋ ਸਕੇਗਾ, ਫਿਰ ਸਾਨੂੰ ਕਾਲ ਨਹੀਂ ਕੈਰੀ ਅੱਖ ਨਾਲ ਵੇਖ ਸਕੇਗਾ, ਫਿਰ ਸਾਡੇ ਵੱਲ ਕਾਲ ਤਾੜ ਕੇ ਨਹੀਂ ਵੇਖ ਸਕੇਗਾ। ਜੋਹੇ ਦਾ ਅਰਥ ਹੁੰਦਾ ਵੀ ਗੁੱਸੇ ਨਾਲ ਝਾਕਣਾ, ਕਾਲ ਨਾ ਜੋਹੇ ਸਕੈ, ਕਾਲ ਸਾਡੇ ਵੱਲ ਕ੍ਰੋਧ ਨਾਲ ਨਹੀਂ ਵੇਖ ਸਕੇਗਾ। ਗੁਣ ਗਾਏ, ਹਜ਼ੂਰ ਕਹਿੰਦੇ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਨਾਲ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਹਦੇ ਉੱਤੇ ਕਾਲ ਨਹੀਂ ਅਸਰ ਕਰ ਸਕਦਾ।
ਨਾਨਕ ਗੁਰਮੁਖ ਸ਼ਬਦ ਸਮਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ, ਨਾਨਕ ਗੁਰਮੁਖ ਸ਼ਬਦ ਸਮਾਏ, ਵੀ ਉਹ ਤੇ ਸ਼ਬਦ ਦੁਆਰਾ ਵਾਹਿਗੁਰੂ ਵਿੱਚ ਜਾ ਕੇ ਲੀਨ ਹੋ ਜਾਂਦਾ। ਜਿਹੜਾ ਗੁਰਮੁਖ ਵਿਅਕਤੀ ਹੈ ਨਾ, ਉਹਦੇ ਉੱਤੇ ਕਾਲ ਨਹੀਂ ਅਸਰ ਕਰਦਾ, ਉਹ ਸਿਮਰਨ ਕਰਦਾ ਹੋਇਆ ਵਾਹਿਗੁਰੂ ਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦਾ। ਜਿਹੜਾ ਸ਼ਬਦ ਹੈ ਨਾ, ਇਹ ਬਾਣੀ ਤੁਰਕੀ ਹੈ ਨਾ, ਜਿਹਦੀ ਰਸਨਾ ਤੇ ਅੰਤ ਸਮੇਂ ਬਾਣੀ ਹੋਵੇਗੀ, ਤੇ ਬਾਣੀ ਸੱਚਖੰਡ ਤੋਂ ਆਈ ਹੈ, ਵਾਹਿਗੁਰੂ ਦੇ ਮੁਖ ਤੋਂ ਉਚਾਰਨ ਹੋਈ ਹੈ, ਇਸ ਲਈ ਫਿਰ ਉੱਥੇ ਹੀ ਲੈ ਜਾਂਦੀ। ਤੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਇੱਕ ਚਿੱਤ ਜੇ ਇੱਕ ਸ਼ਿੰਤ ਆਇਓ ਕਾਲ ਫਾਸ ਕੇ ਬੀਚ ਨਾ ਆਇਓ, ਉਹ ਵੀ ਪਰਮਾਤਮਾ ਵਿੱਚ ਜਾ ਕੇ ਲੀਨ ਹੋ ਜਾਂਦਾ। ਭਗਤ ਤਰਲੋਚਨ ਜੀ ਨੇ ਇਸੇ ਲਈ ਆਖਿਆ ਹੈ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ਬਦਲ ਤੁਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂ ਕੇ ਹਿਰਦੈ ਵਸੈ। ਜਿਹੜਾ ਆਉਂਦੇ ਸਮੇਂ ਵੀ ਵਾਹਿਗੁਰੂ ਨੂੰ ਚੇਤੇ ਕਰਦਾ ਹੈ ਉਹਦੇ ਨੇੜੇ ਕਾਲ ਨਹੀਂ ਆ ਸਕਦਾ, ਤੇ ਬਲਕਿ ਪਰਮਾਤਮਾ ਉਸਦੇ ਸਾਹਮਣੇ ਆ ਜਾਂਦਾ ਹੈ, ਉਹ ਉਸਦੇ ਵਿੱਚ ਹੀ ਲੀਨ ਹੋ ਜਾਂਦਾ ਹੈ।
ਗੌੜੀ ਮਹੱਲਾ ਪਹਿਲਾ ਬੋਲੇ ਹੈ ਸਾਚ ਮਿਥਿਆ ਨਹੀਂ ਰਾਈ।
ਪਿਛਲੇ ਪ੍ਰਕਰਨ ਦੇ ਅਨੁਸਾਰ ਸਤਿਗੁਰੂ ਦੇ ਚਰਨਾਂ ਵਿੱਚ ਫੇਰ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਸਾਨੂੰ ਥੋੜਾ ਜਿਹਾ ਫੇਰ ਖੋਲ ਕੇ ਦੱਸੋ ਵੀ ਕਾਲ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਸ ਸ਼ਬਦ ਦੇ ਅੰਦਰ ਵੀ ਇਸੇ ਹੀ ਵਿਚਾਰ ਨੂੰ ਅੱਗੇ ਹੋਰ ਖੁਲਾਸੇ ਨਾਲ ਬਿਆਨ ਕਰਦੇ ਹਨ। ਸੱਚ ਕਰ ਬੈਸੈ ਕਾਲ ਨਾ ਜੋ ਹੈ, ਮਨਮੁਖ ਕੋ ਆਵਤ ਜਾਵਤ ਦੁੱਖ ਮੋਹੈ ਰਹਾਓ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਕਰ ਬੈਸੈ, ਜਿਹੜਾ ਮਨੁੱਖ ਸੱਚੇ ਘਰ ਦੇ ਵਿੱਚ ਬੈਠਦਾ, ਸੱਚਾ ਘਰ ਕੀ ਹੈ? ਪਰਮਾਤਮਾ ਦਾ ਸੱਚਖੰਡ ਹੈ। ਅਤੇ ਜਿਹੜਾ ਮਨੁੱਖ ਜਿਉਂਦੇ ਜੀ ਵਾਹਿਗੁਰੂ ਦੇ ਚਰਨਾਂ ਦੇ ਨਾਲ ਚਿੱਤ ਜੋੜ ਕੇ ਬੈਠ ਜਾਂਦਾ, ਵਾਹਿਗੁਰੂ ਦੇ ਸੱਚੇ ਘਰ ਵਿੱਚ ਟਿਕਾਣਾ ਬਣਾ ਲੈਂਦਾ, ਕਾਲ ਨਾ ਜੋ ਹੈ ਉਹਨੂੰ ਕਾਲ ਨਹੀਂ ਤਾੜ ਸਕਦਾ। ਮਨਮੁੱਖ ਕੋ ਆਵਤ ਜਾਵੋ ਦੁੱਖ ਮੋਹ ਹੈ। ਅਤੇ ਜਿਹੜਾ ਮਨਮੁੱਖ ਆਦਮੀ ਹੈ ਉਹਨੂੰ ਆਉਂਦਿਆਂ ਅਤੇ ਜਾਂਦਿਆਂ ਜਿਹੜਾ ਕਾਲ ਦਾ ਦੁੱਖ ਹੈ ਮੋਹਿਆ ਦਾ ਅਰਥ ਉਸਨੂੰ ਮੂਰਛਿਤ ਕਰਦਾ ਰਹਿੰਦਾ, ਉਸਨੂੰ ਮੋਹਿਆ ਦਾ ਅਰਥ ਲੁੱਟਦਾ ਰਹਿੰਦਾ ਹੈ। ਕਿਉਂਕਿ ਮਨਮੁੱਖ ਆਦਮੀ ਹੈ ਉਹ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਅਤੇ ਇਸ ਲਈ ਉਹਨੂੰ ਤਾਂ ਆਉਂਦਿਆਂ ਜਾਂਦਿਆਂ ਜਿਹੜਾ ਕਾਲ ਹੈ ਔਰ ਉਹ ਉਸਨੂੰ ਕਾਲ ਦਾ ਦੁੱਖ ਮੋਹਿਆ ਦਾ ਅਰਥ ਹੈ ਵੀ ਲੁੱਟਦਾ ਹੈ ਅਥਵਾ ਮੋਹਿਆ ਦਾ ਅਰਥ ਮੂਰਛਿਤ ਕਰਦਾ ਹੈ। ਕਿਉਂਕਿ ਜਦੋਂ ਬੱਚਾ ਜੰਮਦਾ ਉਸ ਵੇਲੇ ਵੀ ਬੇਹੋਸ਼ੀ ਦੀ ਹਾਲਤ ਵਿੱਚ ਹੁੰਦਾ ਹੈ ਅਤੇ ਜਦੋਂ ਮਰਦਾ ਹੈ ਉਸ ਵੇਲੇ ਵੀ ਬੇਹੋਸ਼ੀ ਇੱਕ ਵਾਰ ਆਉਂਦੀ ਹੈ। ਜਿਹੜਾ ਮਨਮੁੱਖ ਆਦਮੀ ਹੈ ਜਦੋਂ ਆਉਂਦਾ ਜਨਮ ਲੈਂਦਾ ਉਸ ਵੇਲੇ ਵੀ ਉਹਨੂੰ ਕਾਲ ਦਾ ਦੁੱਖ ਮੂਰਛਿਤ ਕਰਦਾ ਹੈ ਅਤੇ ਜਦੋਂ ਜਾਂਦਾ ਹੈ ਉਸ ਵੇਲੇ ਵੀ ਉਹਨੂੰ ਕਾਲ ਦਾ ਦੁੱਖ ਮੋਹਿਆ ਮੂਰਛਿਤ ਕਰ ਦਿੰਦਾ ਹੈ। ਪਰ ਜਿਹੜਾ ਸੱਚ ਦੇ ਘਰ ਦੇ ਵਿੱਚ ਬੈਠਦਾ ਭਾਵ ਉਸ ਨਿਰੰਕਾਰ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜ ਲੈਂਦਾ ਹੈ, ਅੰਤ ਸਮੇਂ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦਾ, ਉਹਨੂੰ ਨਹੀਂ ਕਾਲ ਤਾੜ ਸਕਦਾ। ਲਹੁਣ ਆਰੰਭ ਤੋਂ ਐਸੇ ਗੁਰਮੁਖਾਂ ਦੀ ਅਵਸਥਾ ਸਤਿਗੁਰੂ ਬਿਆਨ ਕਰਦੇ ਹਨ।
ਬੋਲੇ ਸਾਚ ਮਿਥਿਆ ਨਹੀਂ ਰਾਈ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਸਚਿਆਰ ਮਨੁੱਖ ਨੇ ਨਾ ਬੋਲੇ ਸਾਚ, ਉਹ ਹਮੇਸ਼ਾ ਲਈ ਸੱਚ ਬੋਲਦੇ ਨੇ। ਕਿਉਂਕਿ ਸਤਿਗੁਰੂ ਦਾ ਹੁਕਮ ਹੈ ਬੋਲੀਏ ਸੱਚ, ਧਰਮ ਝੂਠ ਨਹਿ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਸੱਚ ਬੋਲਣ ਵਰਗਾ ਕੋਈ ਪੁੰਨ ਨਹੀਂ, ਝੂਠ ਬੋਲਣ ਵਰਗਾ ਕੋਈ ਪਾਪ ਨਹੀਂ। ਇਸੇ ਲਈ ਗੁਰਮੁਖ ਬੋਲਾ ਹੈ ਸੱਚ, ਉਹ ਹਮੇਸ਼ਾ ਲਈ ਸੱਚ ਹੀ ਬੋਲਦੇ ਨੇ, ਮਿਥਿਆ ਨਹੀਂ ਰਾਈ, ਅਤੇ ਰਾਈ ਜਿੰਨਾ ਵੀ ਕਦੇ ਉਹ ਝੂਠ ਨਹੀਂ ਬੋਲਦੇ। ਗੁਰਮੁਖਾਂ ਦੀ ਇਹ ਅਵਸਥਾ ਹੁੰਦੀ ਹੈ ਅਤੇ ਉਹ ਹਮੇਸ਼ਾ ਸੱਚ ਬੋਲਦੇ ਨੇ, ਰਾਈ ਜਿੰਨਾ ਵੀ ਝੂਠ ਨਹੀਂ ਬੋਲਦੇ। ਆਮ ਦੁਨੀਆਂ ਦੀ ਹਾਲਤ ਇਹ ਬਣੀ ਹੋਈ ਹੈ, ਕੂੜ ਫਿਰਿਆ ਪ੍ਰਧਾਨ ਵੇ ਲਾ ਲਓ, ਹੁਣ ਝੂਠ ਹੀ ਸਾਰਿਆਂ ਤੋਂ ਪ੍ਰਧਾਨ ਬਣਿਆ ਫਿਰਦਾ। ਆਮ ਲੋਕਾਂ ਦੇ ਨਾਲ ਗੱਲ ਕਰੋ, ਉਹ ਕਹਿੰਦੇ ਝੂਠ ਤੋਂ ਬਿਨਾਂ ਗੱਡੀ ਨਹੀਂ ਚੱਲਦੀ, ਕਰੀਏ ਕੀ? ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਗੱਡੀ ਤਾਂ ਚੱਲ ਸਕਦੀ ਹੈ ਜੇ ਆਪਾਂ ਸੱਚ ਦੀ ਟੇਕ ਰੱਖੀਏ, ਸਭ ਕੁਛ ਹੋ ਸਕਦਾ ਹੈ। ਪਰ ਸਾਡਾ ਮਨ ਸੱਚ ਦੇ ਮਗਰ ਲੱਗਣ ਨੂੰ ਤਿਆਰ ਨਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਸੱਚ ਬੋਲਦੇ ਨੇ, ਰਾਈ ਜਿੰਨਾ ਵੀ ਝੂਠ ਨਹੀਂ ਬੋਲਦੇ। ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਵਿਚਾਰ ਨੂੰ ਜ਼ਰੂਰ ਸਾਂਝਾ ਕਰਨਾ ਪ੍ਰਸੰਗਕ ਹੋਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਮੰਨੇ ਗਏ ਨੇ, ਉਹਨਾਂ ਦੇ ਪਾਸ ਗੁਰਸਿੱਖਾਂ ਨੇ ਸਵਾਲ ਕੀਤਾ, ਕਹਿਣ ਲੱਗੇ ਮਹਾਰਾਜ ਵੀ ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਮਾੜਾ ਮੋਟਾ ਤਾਂ ਝੂਠ ਬੋਲਿਆ ਹੀ ਜਾਂਦਾ ਹੈ, ਅਤੇ ਜੇ ਮਾੜਾ ਮੋਟਾ ਕਿਧਰੇ ਝੂਠ ਬੋਲਿਆ ਜਾਵੇ ਤਾਂ ਫਿਰ ਉਹਦਾ ਤਾਂ ਕੋਈ ਪਾਪ ਨਹੀਂ ਨਾ ਲੱਗ ਸਕਦਾ? ਅਤੇ ਭਾਈ ਸਾਹਿਬ ਕਹਿੰਦੇ ਨਹੀਂ, ਝੂਠ ਤਾਂ ਚਾਹੇ ਰਾਈ ਦੇ ਦਾਣੇ ਜਿੰਨਾ ਵੀ ਹੋਵੇ ਨਾ ਤਾਂ ਉਹ ਵੀ ਰੜਕਦਾ ਹੈ, ਇਸ ਲਈ ਐਸਾ ਨਹੀਂ ਹੋਣਾ ਚਾਹੀਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਸਮਝਾਉਣ ਦੇ ਲਈ ਉਹਨਾਂ ਗੁਰਸਿੱਖਾਂ ਨੂੰ ਉਦਾਹਰਣਾਂ ਦਿੱਤੀਆਂ। ਕਹਿਣ ਲੱਗੇ ਵੇਖੋ, ਇੱਕ ਪਾਸੇ ਦੁੱਧ ਦਾ ਤੁਸੀਂ ਦੇਗਾ ਭਰ ਕੇ ਰੱਖਿਆ ਹੋਇਆ, ਤੁਸੀਂ ਦੁੱਧ ਦਾ ਦੇਗਾ ਉਬਾਲ ਕੇ ਰੱਖਿਆ ਹੋਇਆ ਹੈ ਅਤੇ ਤੁਸੀਂ ਉਹਦੇ ਵਿੱਚ ਇੱਕ ਕਾਂਜੀ ਦੀ ਛਿੱਟ ਪਾ ਦਿਓ ਅਤੇ ਸਾਰਾ ਦੁੱਧ ਹੀ ਫਟ ਜਾਵੇਗਾ। ਤੁਸੀਂ ਕਹਿੰਦੇ ਵੀ ਥੋੜ੍ਹਾ ਜਿਹਾ ਝੂਠ ਸਮਾ ਸਕਦਾ ਹੈ, ਵੀ ਜਿਹੜਾ ਸੱਚ ਹੈ ਉਹ ਤਾਂ ਦੁੱਧ ਵਰਗਾ ਪਵਿੱਤਰ ਹੈ, ਜੇ ਝੂਠ ਦੀ ਕਾਂਜੀ ਦੀ ਸ਼ਿੱਟ ਡਿੱਗ ਪਈ ਉਹਨੇ ਸਾਰਾ ਹੀ ਉਹ ਖਰਾਬ ਕਰ ਦੇਣਾ। ਇਸ ਲਈ ਝੂਠ ਨਹੀਂ ਸਿੱਖੀ ਦੇ ਵਿੱਚ ਬੋਲਿਆ ਜਾ ਸਕਦਾ। ਫਿਰ ਦੂਜੀ ਉਹਨਾਂ ਨੇ ਉਦਾਹਰਣ ਦਿੱਤੀ, ਇੱਕ ਪਾਸੇ ਤੁਸੀਂ ਰੂੰ ਦਾ ਢੇਰ ਲਾ ਲਓ ਅਤੇ ਉਸ ਰੂੰ ਦੇ ਢੇਰ ਦੇ ਵਿੱਚ ਤੁਸੀਂ ਆਖੋ ਵੀ ਹੁਣ ਇਹਦੇ ਵਿੱਚ ਵੀ ਇੱਕ ਅੱਗ ਦੀ ਚੰਗਿਆੜੀ ਲੁਕੋ ਦੇਈਏ। ਅੱਗ ਦੀ ਚੰਗਿਆੜੀ ਰੂੰ ਦੇ ਢੇਰ ਦੇ ਵਿੱਚ ਕਦੇ ਵੀ ਲੁਕਾਈ ਨਹੀਂ ਜਾ ਸਕਦੀ। ਇਸੇ ਤਰ੍ਹਾਂ ਜਿਹੜਾ ਸੱਚ ਹੈ ਉਹ ਤਾਂ ਰੂੰ ਵਾਂਗੂ ਹੈ, ਹਲਕਾ ਹੈ ਅਤੇ ਬੜਾ ਉੱਜਲ ਹੈ, ਪਰ ਉਹਦੇ ਵਿੱਚ ਜਿਹੜਾ ਝੂਠ ਹੈ ਚੰਗਿਆੜੀ ਵਾਂਗੂ ਕਦੇ ਲੁਕ ਨਹੀਂ ਸਕਦਾ। ਬੋਲੇ ਸੱਚ ਮਿੱਥਿਆ ਨਹੀਂ ਰਾਈ। ਤੀਜੀ ਉਹਨਾਂ ਨੇ ਉਦਾਹਰਣ ਦਿੱਤੀ, ਕਹਿੰਦੇ ਵੇਖੋ ਅੱਖ ਦੇ ਵਿੱਚ ਛੋਟਾ ਜਿਹਾ ਵੀ ਜਦੋਂ ਕਿਧਰੇ ਕੋਈ ਕਣ ਪੈ ਜਾਵੇ ਨਾ ਤਾਂ ਰੜਕਦਾ ਰਹਿੰਦਾ, ਜਿੰਨਾ ਚਿਰ ਨਿਕਲੇ ਨਾ ਅਤੇ ਉਨ੍ਹਾਂ ਚਿਰ ਚੈਨ ਨਹੀਂ ਆਉਂਦਾ ਬੰਦੇ ਨੂੰ। ਅਤੇ ਜਿਹੜਾ ਸੱਚ ਹੈ ਉਹ ਤਾਂ ਅੱਖ ਹੈ ਅਤੇ ਜਿਹੜਾ ਝੂਠ ਹੈ ਉਹ ਕਣ ਹੈ। ਇਸ ਲਈ ਹੁਣ ਕਣ ਭਾਵੇਂ ਛੋਟਾ ਹੀ ਹੋਵੇ, ਜਿਹਦੀ ਅੱਖ ਵਿੱਚ ਪਿਆ ਹੋਵੇ ਪਤਾ ਉਹਨੂੰ ਲੱਗਦਾ। ਇਸੇ ਲਈ ਗੁਰਮੁਖ ਵਿਅਕਤੀ ਨੇ ਉਹ ਕਦੇ ਝੂਠ ਨਹੀਂ ਬੋਲਦੇ, ਰਾਈ ਜਿੰਨਾ ਵੀ ਝੂਠ ਨਹੀਂ ਬੋਲਦੇ, ਹਮੇਸ਼ਾ ਸੱਚ ਬੋਲਦੇ ਹਨ।
ਚਾਲੈ ਗੁਰਮੁਖ ਹੁਕਮ ਰਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਰਜਾਈ ਰਜਾ ਦੇ ਮਾਲਕ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ। ਜੋ ਵਾਹਿਗੁਰੂ ਉਹਨਾਂ ਗੁਰਮੁਖਾਂ ਨੂੰ ਆਦੇਸ਼ ਦਿੰਦਾ ਹੈ ਅਤੇ ਉਹਨਾਂ ਨੂੰ ਹੁਕਮ ਦਿੰਦਾ ਉਹਦੇ ਅਨੁਸਾਰ ਉਹ ਕੰਮ ਕਰਦੇ ਨੇ। ਅਤੇ ਹੁਣ ਆਪਾਂ ਤਾਂ ਸੋਚ ਲੈਂਦੇ ਹਾਂ ਵੀ ਵਾਹਿਗੁਰੂ ਕਿਵੇਂ ਹੁਕਮ ਦਿੰਦਾ। ਜਿਹੜੇ ਗੁਰਮੁਖ ਵਿਅਕਤੀ ਨੇ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਅਤੇ ਫਿਰ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਕੋਈ ਅਗੰਮੀ ਆਵਾਜ਼ ਦਿੰਦਾ ਬਈ ਤੁਸੀਂ ਆਹ ਸੇਵਾ ਕਰਨੀ ਹੈ। ਇਸ ਲਈ ਉਹ ਹੁਕਮ ਵਾਹਿਗੁਰੂ ਦਾ ਇਸ ਢੰਗ ਦੇ ਨਾਲ ਆਉਂਦਾ। ਕੋਈ ਉਹ ਕੁਛ ਬਣ ਕੇ ਨਹੀਂ ਸਾਨੂੰ ਆ ਕੇ ਕਹਿੰਦਾ, ਕੋਈ ਬਹਾਨਾ ਬਣਾ ਕੇ ਵਾਹਿਗੁਰੂ ਕੋਈ ਨਾ ਕੋਈ ਆਪਣਾ ਆਦੇਸ਼ ਜਾਰੀ ਕਰ ਦਿੰਦਾ। ਜਿਵੇਂ ਕੁਝ ਐਸੀਆਂ ਉਦਾਹਰਣਾਂ ਸਾਡੇ ਸਿੱਖ ਇਤਿਹਾਸ ਵਿੱਚੋਂ ਮਿਲਦੀਆਂ ਨੇ, ਬਾਬਾ ਸੰਤ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਔਰ ਉਹਨਾਂ ਨੇ ਸ੍ਰੀ ਹਜ਼ੂਰ ਸਾਹਿਬ ਬੈਠ ਕੇ ਗੋਦਾਵਰੀ ਦੇ ਕੰਢੇ 'ਤੇ ਮਹਾਨ ਭਗਤੀ ਕੀਤੀ ਅਤੇ ਜਦੋਂ ਕਾਫੀ ਸਮਾਂ ਭਗਤੀ ਕਰਦਿਆਂ ਹੋ ਗਿਆ ਔਰ ਉਸ ਸਮੇਂ ਟਾਵੇਂ ਟਾਵੇਂ ਗੁਰਸਿੱਖ ਪੰਜਾਬ ਤੋਂ ਸੱਚਖੰਡ ਹਜ਼ੂਰ ਸਾਹਿਬ ਦੀ ਯਾਤਰਾ ਲਈ ਜਾਂਦੇ ਸਨ, ਕਿਉਂਕਿ ਉਸ ਵੇਲੇ ਕੋਈ ਸਵਾਰੀ ਦਾ ਪ੍ਰਬੰਧ ਨਹੀਂ ਸੀ ਅਤੇ ਕਈ ਵਾਰੀ ਤਾਂ ਪੈਦਲ ਹੀ ਜਾਣਾ ਪੈਂਦਾ ਸੀ। ਰਸਤੇ ਵਿੱਚ ਚੋਰੋ ਚੱਕਿਆਂ ਦਾ ਵੀ ਡਰ ਹੁੰਦਾ ਸੀ ਕਿਉਂਕਿ ਸਮਾਂ ਉਸ ਵੇਲੇ ਐਸਾ ਹੀ ਸੀ। ਕੋਈ ਵਿਰਲਾ ਵਿਰਲਾ ਗੁਰਸਿੱਖ ਕਦੇ ਕਦਾਈ ਸੱਚਖੰਡ ਹਜ਼ੂਰ ਸਾਹਿਬ ਜਾਇਆ ਕਰਦਾ ਸੀ। ਹੁਣ ਤਾਂ ਸਾਰੇ ਸਾਧਨ ਬਣ ਗਏ ਨੇ, ਟ੍ਰੇਨਾਂ ਚੱਲ ਪਈਆਂ, ਮੋਟਰ ਗੱਡੀਆਂ ਚੱਲ ਪਈਆਂ, ਕਈ ਜਹਾਜ਼ਾਂ 'ਤੇ ਵੀ ਚਲੇ ਜਾਂਦੇ ਨੇ, ਪਰ ਪਹਿਲਾਂ ਇਹ ਗੱਲ ਬੜੀ ਔਖੀ ਸੀ। ਅਤੇ ਜਿਹੜਾ ਵੀ ਕੋਈ ਉੱਥੇ ਫਿਰ ਜਾਂਦਾ ਸੀ, ਕੋਈ ਯਾਤਰੂ ਉਹਦੇ ਲਈ ਲੰਗਰ ਦਾ ਬੰਦੋਬਸਤ ਨਹੀਂ ਸੀ, ਉਹ ਵਿਚਾਰਾ ਦਰ ਦਰ ਭਟਕਦਾ। ਅਤੇ ਫਿਰ ਉਸ ਵੇਲੇ ਬਾਬਾ ਨਿਧਾਨ ਸਿੰਘ ਜੀ ਨੂੰ ਅਤੇ ਕਹਿੰਦੇ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਰਸ਼ਨ ਦਿੱਤੇ ਅਤੇ ਉਹਨਾਂ ਨੂੰ ਆਖਿਆ, ਬਾਬਾ ਜੀ ਤੁਸੀਂ ਇੱਥੇ ਲੰਗਰ ਚਲਾਓ। ਵੀ ਇਸ ਤਰ੍ਹਾਂ ਗੁਰਮੁਖਾਂ ਨੂੰ ਹੁਕਮ ਹੁੰਦਾ ਵੀ ਤੁਸੀਂ ਲੰਗਰ ਚਲਾਓ। ਅਤੇ ਬਾਬਾ ਨਿਧਾਨ ਸਿੰਘ ਜੀ ਨੇ ਸੋਚਿਆ, ਮੈਂ ਲੰਗਰ ਕਾਹਦਾ ਚਲਾਵਾਂ, ਮੇਰੇ ਕੋਲ ਕੁਛ ਨਹੀਂ। ਤਾਂ ਕਹਿੰਦੇ ਨੇ ਅਚਾਨਕ ਉਹ ਬੈਠੇ ਸਨ, ਕਿਸੇ ਪ੍ਰੇਮੀ ਨੇ ਆ ਕੇ ਉਹਨਾਂ ਨੂੰ ਚਾਰ ਆਨੇ ਮੱਥਾ ਟੇਕ ਦਿੱਤਾ। ਉਹ ਜਦੋਂ ਚਾਰ ਆਨੇ ਮੱਥਾ ਟੇਕਿਆ ਅਤੇ ਉਹਨਾਂ ਸੋਚਿਆ ਵੀ ਸਤਿਗੁਰੂ ਦਾ ਹੁਕਮ ਹੈ ਵੀ ਲੰਗਰ ਚਲਾਉਣਾ ਹੈ। ਉਹਨਾਂ ਨੇ ਉਸ ਵੇਲੇ ਸਸਤੇ ਪਾ ਹੁੰਦੇ ਸਨ, ਚਾਰ ਆਨਿਆਂ ਦੇ ਛੋਲੇ ਖਰੀਦ ਲਏ ਅਤੇ ਉਹ ਕਾਲੇ ਛੋਲੇ ਖਰੀਦ ਕੇ ਅਤੇ ਫਿਰ ਉੱਥੇ ਘੁੰਗਣੀਆਂ ਦਾ ਲੰਗਰ ਲਾਇਆ। ਜਿਹੜੇ ਵੀ ਕੋਈ ਰਾਹੀ ਪਾਂਧੀ ਯਾਤਰੂ ਆਏ ਸਾਰਿਆਂ ਨੂੰ ਘੁੰਗਣੀਆਂ ਦਾ ਉਹ ਛੋਲਿਆਂ ਦਾ ਪ੍ਰਸ਼ਾਦ ਵਰਤਾਇਆ। ਅਤੇ ਇੱਥੋਂ ਫਿਰ ਉਹ ਲੰਗਰ ਸਾਹਿਬ ਦੀ ਪ੍ਰਥਾ ਚੱਲੀ ਅਤੇ ਹੁਣ ਜਾ ਕੇ ਤੁਸੀਂ ਅੱਖਾਂ ਨਾਲ ਵੇਖ ਲਓ, ਹੁਣ ਦਿਨ ਰਾਤ ਹੀ ਲੰਗਰ ਚੱਲੀ ਜਾਂਦਾ। ਅਤੇ ਉੱਥੇ ਦੱਸਦੇ ਨੇ ਜਿਹੜੇ ਸੇਵਾਦਾਰ ਨੇ ਵੀ ਉੱਥੇ ਸੰਗਤਾਂ ਕੁਛ ਬੰਬੇ ਦੀਆਂ ਸੰਗਤਾਂ ਉੱਥੇ ਵਧੇਰੇ ਨੇੜੇ ਵੀ ਪੈਂਦਾ, ਸੇਵਾ ਕਰਦੀਆਂ ਨੇ, ਲੰਗਰ ਦੀ ਵਾਰੀ ਨਹੀਂ ਆਉਂਦੀ, ਸਾਲ ਸਾਲ ਦੇ ਲੰਗਰ ਬੁੱਕ ਹੋਏ ਰਹਿੰਦੇ ਨੇ। ਇਹ ਗੁਰੂ ਮਹਾਰਾਜ ਦੇ ਹੁਕਮ ਹੁੰਦੇ ਨੇ। ਇਸ ਢੰਗ ਦੇ ਨਾਲ ਜਿਹੜੀ ਵੀ ਸੇਵਾ ਕਿਸੇ ਕੋਲੋਂ ਕੋਈ ਲੈਣੀ ਹੁੰਦੀ ਹੈ ਨਾ, ਤਾਂ ਕਿਸੇ ਨਾ ਕਿਸੇ ਪਾਸਿਓਂ ਉਹਨਾਂ ਨੂੰ ਆਦੇਸ਼ ਕੋਈ ਨਾ ਕੋਈ ਇਸ਼ਾਰਾ ਮਿਲਦਾ ਹੈ। ਇਸੇ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਜੀ ਬਾਰੇ ਵੀ ਇਹ ਪ੍ਰਸੰਗ ਆਉਂਦਾ ਹੈ। ਕਹਿੰਦੇ ਨੇ ਇੱਕ ਵਾਰੀ ਸੰਤ ਬਾਬਾ ਅਤਰ ਸਿੰਘ ਜੀ ਤਪੱਸਿਆ ਕਰਦੇ ਸਨ, ਉਹਨਾਂ ਦਾ ਮਨ ਇੰਨਾ ਵੈਰਾਗ ਵਿੱਚ ਚਲਿਆ ਗਿਆ, ਉਹ ਕਹਿੰਦੇ ਆਪਾਂ ਹੁਣ ਸੰਸਾਰ ਦੇ ਵਿੱਚ ਜਿਉਂ ਕੇ ਕੀ ਲੈਣਾ। ਇੱਕ ਜੰਗਲ ਦੇ ਵਿੱਚ ਚਲੇ ਗਏ, ਕਿਸੇ ਨੇ ਦੱਸਿਆ ਹੋਇਆ ਸੀ ਵੀ ਇੱਥੇ ਸ਼ੇਰ ਪੈਂਦਾ ਅਤੇ ਉੱਥੇ ਚਲੇ ਗਏ। ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਸੀ ਵੀ ਹੁਣ ਇਹ ਸਰੀਰ ਨੂੰ ਰੱਖ ਕੇ ਕੀ ਕਰਨਾ, ਤੇ ਚਲੋ ਸ਼ੇਰ ਦਾ ਹੀ ਆਹਾਰ ਬਣਾ ਦੇਈਏ। ਤੇ ਮਹਾਂਪੁਰਖ ਉਸ ਜੰਗ ਜਿੱਥੇ ਉਹ ਸ਼ੇਰ ਪੈਂਦਾ ਸੀ ਉਸ ਜੰਗਲ ਦੇ ਵਿੱਚ ਜਾ ਕੇ ਚਲੇ ਗਏ। ਕੁਛ ਸਮਾਂ ਤੇ ਬੈਠ ਕੇ ਭਜਨ ਬੰਦਗੀ ਕਰਦੇ ਰਹੇ ਤੇ ਫਿਰ ਚਾਦਰਾ ਲੈ ਕੇ ਲੰਬੇ ਪੈ ਗਏ। ਤੇ ਜਦੋਂ ਸ਼ੇਰ ਦੇ ਆਉਣ ਦਾ ਵਕਤ ਹੋਇਆ ਤੇ ਚਾਦਰਾ ਲੈ ਕੇ ਲੰਬੇ ਪੈ ਗਏ, ਕਹਿੰਦੇ ਹੁਣ ਸਰੀਰ ਨਹੀਂ ਰੱਖਣਾ, ਸਰੀਰ ਛੱਡ ਹੀ ਦੇਣਾ, ਕਿਉਂਕਿ ਮਹਾਂਪੁਰਖਾਂ ਦਾ ਤਾਂ ਸਰੀਰ ਨਾਲ ਕੋਈ ਬਹੁਤਾ ਮੋਹ ਹੁੰਦਾ ਹੀ ਨਹੀਂ। ਤੇ ਇਸ ਤਰ੍ਹਾਂ ਆਪਣੇ ਮਨ ਵਿੱਚ ਧਾਰਨ ਕਰਕੇ ਜਦੋਂ ਪਏ ਤਾਂ ਉਸ ਵੇਲੇ ਉਹਨਾਂ ਦੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪਈ। ਉਹ ਆਵਾਜ਼ ਕੀ ਸੀ? ਉਹ ਆਵਾਜ਼ ਇਹ ਸੀ, ਮਿਥਿਆ ਤਾਨ ਨਹੀਂ ਪਰਉਪਕਾਰਾ, ਇਹ ਸਰੀਰ ਨਾਲ ਪਰਉਪਕਾਰ ਕਰੋ, ਜਿੰਨਾ ਚਿਰ ਤੱਕ ਤੁਸੀਂ ਆਪਣੇ ਸਰੀਰ ਦੇ ਨਾਲ ਕੋਈ ਪਰਉਪਕਾਰ ਨਹੀਂ ਕਰੋਗੇ, ਕੋਈ ਸੇਵਾ ਦਾ, ਕੋਈ ਸਿੱਖੀ ਪ੍ਰਚਾਰ ਦਾ, ਕੋਈ ਹੋਰ ਗੁਰੂ ਕੋਈ ਲੰਗਰਾਂ ਦੀ ਮੰਦਰਾਂ ਦੀ ਸੇਵਾ ਦਾ ਕੋਈ ਐਸਾ ਤੁਸੀਂ ਕੰਮ ਨਹੀਂ ਕਰੋਗੇ ਤੇ ਤੁਹਾਡਾ ਸਰੀਰ ਕਿਸੇ ਲੇਖੇ ਨਹੀਂ ਲੱਗੇਗਾ। ਤੇ ਜਦੋਂ ਉਹਨਾਂ ਨੂੰ ਇਹ ਆਵਾਜ਼ ਪਈ ਤਾਂ ਉਸ ਵੇਲੇ ਉੱਠ ਕੇ ਬੈਠੇ, ਕੀ ਵੇਖਿਆ? ਉਹ ਜਿਹੜਾ ਸ਼ੇਰ ਆਇਆ ਸੀ ਔਰ ਉਹਨੇ ਮਹਾਂਪੁਰਖਾਂ ਦੀਆਂ ਪਰਿਕਰਮਾ ਕੀਤੀਆਂ ਤੇ ਪਰਿਕਰਮਾ ਕਰਕੇ ਮੱਥਾ ਟੇਕ ਕੇ ਵਾਪਸ ਚਲਾ ਗਿਆ। ਸ਼ੇਰ ਨੇ ਮਹਾਂਪੁਰਖਾਂ ਨੂੰ ਕੁਝ ਨਹੀਂ ਆਖਿਆ, ਕਿਉਂਕਿ ਪਰਮੇਸ਼ਰ ਦੇ ਪਿਆਰੇ ਸਨ। ਇਸ ਢੰਗ ਦੇ ਨਾਲ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਹੁੰਦੇ ਨੇ ਉਹਨਾਂ ਦੀਆਂ ਡਿਊਟੀਆਂ ਵਾਹਿਗੁਰੂ ਪਰਮੇਸ਼ਰ ਵੱਲੋਂ ਲੱਗਦੀਆਂ ਨੇ, ਬਈ ਤੂੰ ਸੇਵਾ ਕਰਾਉਣੀ ਹੈ, ਤੂੰ ਸਿਮਰਨ ਕਰਨਾ ਹੈ, ਤੂੰ ਆ ਗੁਰਦੁਆਰਿਆਂ ਦੀ ਸੇਵਾ ਕਰਾਉਣੀ ਹੈ, ਤੂੰ ਲੰਗਰ ਚਲਾਉਣੇ ਨੇ। ਹਜ਼ੂਰ ਕਹਿੰਦੇ ਨੇ ਚੱਲਣਾ ਹੈ ਗੁਰਮੁਖ ਹੁਕਮ ਰਜਾਈ, ਅਤੇ ਜਿਹੜੇ ਭਾਈ ਗੁਰਮੁਖ ਵਿਅਕਤੀ ਨੇ ਉਹ ਸਰਜਾ ਦੇ ਮਾਲਕ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਹਨ।
ਰਹਿ ਅਤੀਤ ਸੱਚੇ ਸਰਣਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਰਹਿ ਅਤੀਤ, ਭਈ ਉਹ ਸਾਰਿਆਂ ਤੋਂ ਅਤੀਤ ਦਾ ਅਰਥ ਹੈ ਨਰਮੋਹ, ਵਿਰਕਤ ਹੋ ਕੇ ਰਹਿੰਦੇ ਨੇ, ਕਿਸੇ ਨਾਲ ਉਹਨਾਂ ਦਾ ਅੰਦਰੋਂ ਲਗਾਓ ਨਹੀਂ ਹੁੰਦਾ, ਸੱਚੇ ਸਰਣਾਈ ਤੇ ਸੱਚੇ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਹਨ।
ਸੱਚ ਘਰ ਬੈਸੈ ਕਾਲ ਨ ਜੋ ਹੈ, ਮਨ ਮੁਖ ਕੋ ਆਵਤ ਜਾਵਤ ਦੁਖ ਮੋਹ ਹੈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਤਰ੍ਹਾਂ ਜਿਹੜੇ ਮਹਾਂਪੁਰਖ ਹੁੰਦੇ ਨੇ ਸੱਚ ਘਰ ਬੈਸੈ, ਉਹ ਮਹਾਂਪੁਰਖ ਸੱਚ ਦੇ ਘਰ ਦੇ ਵਿੱਚ ਬੈਠਦਾ ਹੈ ਤੇ ਉਹਨੂੰ ਕਾਲ ਨਹੀਂ ਤਾੜ ਸਕਦਾ, ਤੇ ਜਿਹੜਾ ਮਨਮੁਖ ਆਦਮੀ ਹੈ ਉਹਨੂੰ ਆਉਂਦੇ ਜਾਂਦੇ ਨੂੰ ਕਾਲ, ਮੂਹੇ ਦਾ ਅਰਥ ਹੈ ਮੂੰਹਦਾ ਹੈ, ਮੂਰਸ਼ਤ ਕਰਦਾ ਹੈ ਅਥਵਾ ਮੂਹੇ ਦਾ ਅਰਥ ਉਸਨੂੰ ਠੱਗਦਾ ਹੈ, ਲੁੱਟਦਾ ਹੈ।
ਪਿਓ ਪੀਓ ਅਕਥ ਕਥ ਰਹੀ ਹੈ
ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਹਜ਼ੂਰ ਕਹਿੰਦੇ ਨੇ ਅਪਿਓ ਪੀਓ, ਗੁਰਮੁਖੋ ਜੇ ਤੁਸੀਂ ਵੀ ਕਾਲ ਤੋਂ ਬਚਣਾ ਹੈ ਅਪਿਓ ਪੀਓ, ਤੁਸੀਂ ਅੰਮ੍ਰਿਤ ਪੀਓ। ਉਹ ਅੰਮ੍ਰਿਤ ਕੀ ਹੈ? ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ, ਤੁਸੀਂ ਨਾਮ ਦਾ ਅੰਮ੍ਰਿਤ ਰਸ ਪੀਓ, ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਕਾ ਨਾਉ, ਤੁਸੀਂ ਗੁਰੂ ਵਾਲੇ ਹੋ ਕੇ ਨਾਮ ਬਾਣੀ ਦਾ ਅਭਿਆਸ ਕਰੋ, ਅਪਿਓ ਪੀਓ, ਤੁਸੀਂ ਇਹ ਅੰਮ੍ਰਿਤ ਛਕੋ ਤੇ ਅਕਥ ਕਥ ਰਹੀ ਹੈ, ਤੇ ਜਿਹੜਾ ਅਕਥ ਵਾਹਿਗੁਰੂ ਹੈ ਉਹਨੂੰ ਕਥਨ ਕਰਦੇ ਰਵੋ, ਭਾਵ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਜਸ ਤੇ ਵਾਹਿਗੁਰੂ ਦਾ ਨਾਮ ਉਚਾਰਨ ਕਰਦੇ ਰਵੋ।
ਨਿਜ ਘਰ ਬੈਸ ਸਹਿਜ ਘਰ ਲਹੀ ਹੈ,
ਫਿਰ ਤੁਸੀਂ ਨਿਜ ਘਰ ਬੈਸ, ਤੁਸੀਂ ਆਪਣੇ ਘਰ ਦੇ ਵਿੱਚ ਬੈਠੋਗੇ, ਭਾਵ ਪਹਿਲਾਂ ਤੁਹਾਡੀ ਸੁਰਤ ਦਾ ਟਿਕਾਣਾ ਤੁਹਾਡੇ ਸਵੈ ਸਰੂਪ ਦੇ ਵਿੱਚ ਬਣੇਗਾ ਤੇ ਤੁਹਾਡੀ ਸੁਰਤ ਪਹਿਲਾਂ ਇਕਾਗਰਤਾ ਵਿੱਚ ਆਵੇਗੀ। ਨਿਜ ਘਰ ਬੈਸ, ਜਦੋਂ ਤੁਹਾਡੀ ਸੁਰਤ ਆਪਣੇ ਘਰ ਵਿੱਚ ਬੈਠ ਗਈ, ਤੁਹਾਡੀ ਸੁਰਤ ਇਕਾਗਰ ਹੋ ਗਈ, ਸਹਿਜ ਕਰ ਲਈ ਹੈ, ਤੇ ਫਿਰ ਅੱਗੇ ਭਾਈ ਸਹਿਜ ਦਾ ਘਰ, ਗਿਆਨ ਦਾ ਘਰ, ਉਹ ਪਰਮਾਤਮਾ ਦਾ ਘਰ ਵੀ ਪ੍ਰਾਪਤ ਹੋ ਜਾਂਦਾ ਹੈ।
ਹਰ ਰਸ ਮਾਤੇ ਇਹੋ ਸੁਖ ਕਹੀ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਸਿੱਖ ਮਾਈ ਭਾਈ ਹਰ ਰਸ ਮਾਤੇ ਵਾਹਿਗੁਰੂ ਦੇ ਨਾਮ ਰਸ ਵਿੱਚ ਮਸਤ ਹੋ ਜਾਂਦੇ ਹਨ, ਇਹ ਸੁੱਖ ਕਹੀ ਹੈ, ਉਹਨਾਂ ਨੂੰ ਇਹ ਸੁੱਖ ਪ੍ਰਾਪਤ ਹੁੰਦਾ ਕਹੀਆ ਦਾ ਅਰਥ ਦੱਸੀਦਾ ਹੈ, ਜਿਹੜੇ ਵਾਹਿਗੁਰੂ ਦੇ ਰਸ ਵਿੱਚ ਮਸਤ ਹੋ ਜਾਂਦੇ ਨੇ, ਨਾਮ ਦੇ ਵਿੱਚ ਖੀਵੇ ਹੋ ਜਾਂਦੇ ਨੇ, ਤੇ ਉਹਨਾਂ ਨੂੰ ਐਸੀ ਆਤਮਾ ਕਡੋਲ ਅਵਸਥਾ ਦਾ ਤੇ ਬ੍ਰਹਮ ਅਵਸਥਾ ਦਾ ਸੁੱਖ ਪ੍ਰਾਪਤ ਹੁੰਦਾ ਦੱਸੀਦਾ ਹੈ।
ਗੁਰਮਤ ਚਾਲ ਨਹੀਂ ਚਲ ਨਹੀਂ ਡੋਲੇ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਹੁਣ ਜੀਵਨ ਦੀ ਵਿਆਖਿਆ ਕਰ ਰਹੇ ਨੇ। ਗੁਰਮਤਿ ਚਾਲ ਨਿਹਚਲ, ਅਰਥ ਨਿਹਚਲ ਤੇ ਵਿਸਰਾਮ ਲੱਗੇਗਾ। ਗੁਰਮਤਿ ਚਾਲ ਨਿਹਚਲ ਨਹੀਂ ਡੋਲੇ, ਜਿਹੜੀ ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦੇ ਨੇ ਉਹਨਾਂ ਦੀ ਚਾਲ ਵੀ ਨਿਹਚਲ ਵੀ ਅਡੋਲ ਹੋ ਜਾਂਦੀ ਹੈ, ਟਿਕਵੀਂ ਹੋ ਜਾਂਦੀ ਹੈ। ਗੁਰਮੁਖਾਂ ਦੇ ਜੀਵਨ ਦੀ ਰਹਿਤ ਮਰਯਾਦਾ ਵੀ ਤੇ ਬੜੀ ਸਹਿਜ ਵਿੱਚ ਚੱਲਦੀ ਹੈ, ਬੜੀ ਟਿਕਵੀਂ ਹੁੰਦੀ ਹੈ, ਨਹੀਂ ਡੋਲੇ ਉਹਨਾਂ ਦਾ ਮਨ ਕਦੀ ਵੀ ਇਧਰ ਉਧਰ ਡੋਲਦਾ ਨਹੀਂ ਹੈ।
ਗੁਰਮਤ ਸਾਚ ਸਹਿਜ ਹਰ ਬੋਲੇ,
ਜਿਹੜਾ ਗੁਰਮੁਖ ਵਿਅਕਤੀ ਹੈ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਸੱਚ ਨਾਲ ਜੁੜਦਾ ਹੈ ਤੇ ਸਹਿਜ ਅਵਸਥਾ ਵਿੱਚ ਟਿਕਦਾ ਹੈ ਤੇ ਫਿਰ ਹਰ ਬੋਲੇ ਤੇ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਵੀ ਉਚਾਰਨ ਕਰਦਾ ਹੈ।
ਪੀਵੈ ਅੰਮ੍ਰਿਤ ਤਤ ਵਿਰੋਲੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਗੁਰਮੁਖ ਵਿਅਕਤੀ ਗੁਰੂ ਦੀ ਮਤ ਨੂੰ ਧਾਰਨ ਕਰਕੇ ਪੀਵੈ ਅੰਮ੍ਰਿਤ, ਉਹ ਅੰਮ੍ਰਿਤ ਨੂੰ ਪੀਂਦਾ ਹੈ ਤੇ ਤਤ ਵਿਰੋਲੇ ਨਾਲ ਤਤ ਨੂੰ ਵੀ ਵਿਰੋਲਦਾ ਹੈ। ਅੰਮ੍ਰਿਤ ਕਿਹੜਾ ਪੀਂਦਾ? ਅੰਮ੍ਰਿਤ ਤਾਂ ਹੈ ਨਾਮ ਬਾਣੀ ਸਿਮਰਨ ਦਾ ਅਭਿਆਸ, ਇਹ ਅੰਮ੍ਰਿਤ ਪੀਂਦਾ ਹੈ ਤੇ ਤਤ ਕਿਹੜਾ ਵਿਰੋਲਦਾ ਹੈ? ਵੀ ਸਰੀਰ ਵਿੱਚ ਤਤ ਹੈ ਆਤਮ ਤਤ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੇ ਦੂਸਰਾ ਹੈ ਬ੍ਰਹਮ ਤਤ ਸੰਸਾਰ ਦੇ ਵਿੱਚ। ਤੇ ਇਸ ਢੰਗ ਦੇ ਨਾਲ ਉਹ ਨਾਲੇ ਨਾਮ ਬਾਣੀ ਦਾ ਅੰਮ੍ਰਿਤ ਰਸ ਪੀਂਦਾ ਹੈ ਤੇ ਨਾਲੇ ਉਸ ਆਤਮ ਤਤ ਤੇ ਬ੍ਰਹਮ ਤਤ ਤਤ ਨੂੰ ਵਿਰੋਲਦਾ ਹੈ, ਭਾਵ ਉਹਨੂੰ ਰਿੜ ਕੇ ਬਾਹਰ ਕੱਢ ਲੈਂਦਾ ਹੈ।
ਸਤਿਗੁਰ ਦੇਖਿਆ ਦੀਖਿਆ ਲੀਨੀ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਗੁਰਮੁਖ ਵਿਅਕਤੀ ਨੇ ਸਤਿਗੁਰ ਦੇਖਿਆ ਤੇ ਉਹਨੇ ਜਾ ਕੇ ਸਤਿਗੁਰੂ ਦੇ ਦੀਦਾਰ ਕੀਤੇ, ਤੇ ਦੀਦਾਰ ਹੀ ਨਹੀਂ ਕੀਤੇ ਦੀਖਿਆ ਲੀਨੀ, ਗੁਰੂ ਦੇ ਪਾਸੋਂ ਜਾ ਕੇ ਦੀਖਿਆ ਵੀ ਲਈ। ਗੁਰਮੁਖ ਵਿਅਕਤੀ ਪਹਿਲਾਂ ਸਤਿਗੁਰੂ ਦੇ ਕੋਲ ਜਾਂਦਾ ਹੈ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦਾ ਹੈ ਤੇ ਫਿਰ ਪੰਜਾਂ ਪਿਆਰਿਆਂ ਤੋਂ ਗੁਰੂ ਦੀਖਿਆ ਨੂੰ ਵੀ ਪ੍ਰਾਪਤ ਕਰਦਾ ਹੈ।
ਮਨ ਤਨ ਅਰਪਿਓ ਅੰਤਰਗਤ ਕੀਨੀ,
ਤੇ ਫਿਰ ਉਹਨੇ ਆਪਣਾ ਮਨ ਵੀ ਤੇ ਤਨ ਵੀ ਗੁਰੂ ਨੂੰ ਭੇਟ ਕਰ ਦਿੱਤਾ ਤੇ ਅੰਤਰਗਤ ਕੀਨੀ, ਤੇ ਗੁਰੂ ਨੇ ਉਹਦੇ ਅੰਤਰ ਆਤਮਾ ਦੀ ਗਤ ਦਾ ਅਰਥ ਹੈ ਸ਼ੁੱਧੀ ਕਰ ਦਿੱਤੀ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਦੇ ਕੋਲ ਜਾਂਦਾ ਹੈ, ਦਰਸ਼ਨ ਦੀਦਾਰ ਕਰਦਾ ਹੈ, ਗੁਰੂ ਦੀ ਦੀਖਿਆ ਨੂੰ ਲੈ ਲੈਂਦਾ ਹੈ ਤੇ ਆਪਣਾ ਮਨ ਵੀ ਤੇ ਤਨ ਵੀ ਗੁਰੂ ਨੂੰ ਭੇਟ ਕਰ ਦਿੰਦਾ ਹੈ, ਤੇ ਫਿਰ ਗੁਰੂ ਉਹਦੇ ਅੰਤਰ ਆਤਮਾ ਦੀ ਸ਼ੁੱਧੀ ਕਰ ਦਿੰਦਾ, ਉਹਦੇ ਮਨ ਦੇ ਵਿੱਚੋਂ ਸਾਰੇ ਪਾਪ ਤੇ ਵਿਕਾਰ ਕੱਢ ਦਿੰਦਾ ਹੈ।
ਗਤ ਮਿਤ ਪਾਈ ਆਤਮ ਚੀਨੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਉਸ ਗੁਰਮੁਖ ਵਿਅਕਤੀ ਨੇ ਆਤਮ ਚੀਨੀ ਵੀ ਆਤਮਾ ਨੂੰ ਚੀਨ ਕੇ ਆਤਮਾ ਦੀ ਜਾਣਕਾਰੀ ਹਾਸਲ ਕਰਕੇ ਗਤ ਮਿਤ ਪਾਈ, ਉਹ ਮੁਕਤੀ ਦੀ ਮਿਤ ਮਰਯਾਦਾ ਵੀ ਪ੍ਰਾਪਤ ਕਰ ਲਈ। ਜਿਹਨੂੰ ਆਤਮਾ ਦੀ ਸਮਝ ਆ ਗਈ ਫਿਰ ਮੁਕਤੀ ਕੋਈ ਦੂਰ ਨਹੀਂ ਰਹਿ ਜਾਂਦੀ, ਇਸੇ ਲਈ ਉਹਨੇ ਆਤਮਾ ਨੂੰ ਪਛਾਣ ਕੇ ਤੇ ਮੁਕਤੀ ਦੀ ਮਿਤ ਮਰਯਾਦਾ ਨੂੰ ਵੀ ਪ੍ਰਾਪਤ ਕਰ ਲਿਆ।
ਭੋਜਨ ਨਾਮ ਨਿਰੰਜਨ ਸਾਰ,
ਤੇ ਫਿਰ ਉਸਦਾ ਭੋਜਨ ਕੀ ਹੁੰਦਾ ਹੈ? ਤਾਂ ਸਤਿਗੁਰੂ ਕਹਿੰਦੇ ਨੇ ਭੋਜਨ ਨਾਮ ਨਿਰੰਜਨ ਸਾਰ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਰੰਜਨ ਦਾ ਅਰਥ ਹੈ ਪਵਿੱਤਰ, ਕਿਉਂਕਿ ਨਿਰੰਜਨ ਦਾ ਅਖਰੀ ਅਰਥ ਹੁੰਦਾ ਹੈ ਸ਼ੁੱਧ। ਅੰਜਨ ਕਹਿੰਦੇ ਨੇ ਸੁਰਮੇ ਨੂੰ, ਸੁਰਮੇ ਦਾ ਰੰਗ ਕਾਲਾ ਹੁੰਦਾ ਹੈ, ਅਤੇ ਉਸ ਤੋਂ ਲੈਣਾ ਹੈ ਵੀ ਜਿਹੜਾ ਪਾਪਾਂ ਦਾ ਅਤੇ ਵਿਕਾਰਾਂ ਦਾ ਭਾਵ ਗ੍ਰਹਿਣ ਕਰਨਾ ਹੈ, ਅਤੇ ਨਿਰੰਜਨ ਦਾ ਅਰਥ ਹੈ ਜਿਹੜਾ ਉਸ ਕਾਲਸ ਤੋਂ ਰਹਿਤ, ਪਾਪਾਂ ਅਤੇ ਵਿਕਾਰਾਂ ਤੋਂ ਰਹਿਤ ਕੌਣ ਹੈ? ਪਰਮੇਸ਼ਰ ਦਾ ਨਾਮ, ਨਾਮ ਨਿਰੰਜਨ ਹੋ ਗਿਆ ਉਹ, ਨਾਮ ਨਿਰੰਜਨ ਭੋਜਨ ਨਾਮ ਨਿਰੰਜਨ ਸਾਰ। ਵੀ ਸਤਿਗੁਰੂ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਇਹ ਪਵਿੱਤਰ ਨਾਮ ਹੀ ਉਹਦਾ ਸਾਰ ਸ੍ਰੇਸ਼ਟ ਭੋਜਨ ਹੁੰਦਾ ਹੈ, ਉਹ ਨਾਮ ਦੀ ਹੀ ਖੁਰਾਕ ਖਾਂਦਾ ਹੈ, ਕਿਉਂਕਿ ਇਹ ਦੋ ਕਿਸਮ ਦੀ ਖੁਰਾਕ ਹੈ ਗੁਰਸਿੱਖ ਦੀ, ਇੱਕ ਭੋਜਨ ਦੂਸਰਾ ਭਜਨ, ਅਤੇ ਭੋਜਨ ਤਨ ਦੀ ਖੁਰਾਕ ਹੈ ਅਤੇ ਭਜਨ ਮਨ ਦੀ ਖੁਰਾਕ ਹੈ। ਇੱਥੇ ਹੁਣ ਉਹ ਮਨ ਦੀ ਖੁਰਾਕ ਦੀ ਗੱਲ ਸਤਿਗੁਰੂ ਕਹਿੰਦੇ ਨੇ ਭੋਜਨ ਨਾਮ ਨਿਰੰਜਨ ਸਾਰ, ਵੀ ਗੁਰਮੁਖਾਂ ਦੇ ਲਈ ਵਾਹਿਗੁਰੂ ਦਾ ਪਵਿੱਤਰ ਨਾਮ ਹੀ ਸ੍ਰੇਸ਼ਟ ਭੋਜਨ ਹੁੰਦਾ ਹੈ, ਭਾਵ ਉਹ ਮਨ ਦੀ ਖੁਰਾਕ ਬਣਾਉਂਦੇ ਨੇ, ਮਨ ਦਾ ਆਹਾਰ ਬਣਾਉਂਦੇ ਹਨ।
ਪਰਮ ਹੰਸ ਸੱਚ ਜੋਤ ਅਪਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਜੋਤ ਅਪਾਰ, ਉਹਨਾਂ ਦੇ ਅੰਦਰ ਵੀ ਉਸ ਅਪਾਰ ਪਾਰਾਵਾਰ ਤੋਂ ਰਹਿਤ ਜੋ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਉਹਦੀ ਜੋਤ ਵਿਦਮਾਨ ਹੋ ਜਾਂਦੀ ਹੈ, ਕਿਉਂਕਿ ਵਾਹਿਗੁਰੂ ਦੀ ਜੋਤ ਹੈ ਤਾਂ ਪਹਿਲਾਂ ਹੀ ਸਾਡੇ ਅੰਦਰ ਪਰ ਉਹ ਗੁਪਤ ਹੈ, ਅਤੇ ਉਹਨਾਂ ਗੁਰਮੁਖਾਂ ਦੇ ਅੰਦਰ ਉਹ ਜੋਤ ਪ੍ਰਗਟ ਹੋ ਜਾਂਦੀ ਹੈ। ਇਸੇ ਲਈ ਪਰਮਹੰਸ ਉਹਨਾਂ ਨੂੰ ਪਰਮਹੰਸਾਂ ਦੀ ਪਦਵੀ ਪ੍ਰਾਪਤ ਹੋ ਜਾਂਦੀ। ਪਰਮਹੰਸ ਕਿਸ ਨੂੰ ਕਹਿੰਦੇ ਨੇ? ਜਿਹੜਾ ਬ੍ਰਹਮ ਗਿਆਨੀ ਤਤ ਬੇਤਾ ਮਹਾਂਪੁਰਖ ਹੋਵੇ ਉਹਨੂੰ ਪਰਮਹੰਸ ਕਿਹਾ ਜਾਂਦਾ, ਅਤੇ ਉਹਨੂੰ ਪਰਮਹੰਸ ਦੀ ਪਦਵੀ ਭਾਵ ਤਤ ਬੇਤੇ ਬ੍ਰਹਮ ਗਿਆਨੀ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ, ਜਿਸ ਦੇ ਅੰਦਰ ਉਸ ਵਾਹਿਗੁਰੂ ਦੀ ਸੱਚੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ।
ਜਹ ਦੇਖੋ ਤਹ ਏਕੰਕਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੈਂ ਤੇ ਜਿਸ ਪਾਸੇ ਵੀ ਦੇਖਦਾ ਹਾਂ ਤੇ ਉਸੇ ਪਾਸੇ ਏਕੰਕਾਰ ਇੱਕ ਓਅੰਕਾਰ ਸਰੂਪ ਵਾਹਿਗੁਰੂ ਪਰਮੇਸ਼ਰ ਦਿਖਾਈ ਦੇ ਰਿਹਾ ਹੈ।
ਰਹਿ ਨਿਰਾਲਮ ਏਕਾ ਸੱਚ ਕਰਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਰਹਿ ਨਿਰਾਲਮ, ਔਰ ਉਹ ਹਮੇਸ਼ਾ ਲਈ ਮੋਹ ਮਾਇਆ ਤੋਂ ਅਸੰਗ ਹੋ ਕੇ ਰਹਿੰਦਾ ਹੈ, ਵਿਚਰਦਾ ਸੰਸਾਰ ਦੇ ਵਿੱਚ ਹੀ ਹੈ। ਜਿਵੇਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸਿੱਧਾਂ ਨੂੰ ਆਖਿਆ ਸੀ, ਜੈਸੇ ਜਲ ਮੈਂ ਕਵਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਆ ਨਾਨਕ ਨਾਮ ਵਖਾਣੇ। ਉੱਥੇ ਵੀ ਨਿਰਾਲਮ ਸ਼ਬਦ ਹੀ ਵਰਤੇ ਹੈ, ਜੈਸੇ ਜਲ ਮੈਂ ਕਵਲ ਨਿਰਾਲਮ ਰਹਿ ਨਿਰਾਲਮ। ਇਸੇ ਤਰ੍ਹਾਂ ਗੁਰਮੁਖ ਮੋਹ ਮਾਇਆ ਤੋਂ ਹਮੇਸ਼ਾ ਲਈ ਨਿਰਲੇਪ ਰਹਿੰਦਾ ਹੈ, ਅਤੇ ਏਕਾ ਸੱਚ ਕਰਨੀ ਉਹ ਇੱਕੋ ਹੀ ਸੱਚੀ ਕਰਨੀ ਕਰਦਾ ਹੈ। ਉਹ ਇੱਕ ਸੱਚੀ ਕਰਨੀ ਕਿਹੜੀ ਹੈ? ਉਹ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ, ਸਿਮਰਨ ਕਰਦਾ ਹੈ, ਇਹੀ ਇੱਕ ਸੱਚੀ ਕਰਨੀ ਨਾਲ ਜੁੜਿਆ ਰਹਿੰਦਾ ਹੈ।
ਪਰਮ ਪਦ ਪਾਇਆ ਸੇਵਾ ਗੁਰ ਚਰਣੀ।
ਤੇ ਜਿਹੜਾ ਗੁਰਮੁਖ ਵਿਅਕਤੀ ਹੈ ਸੇਵਾ ਗੁਰ ਚਰਣੀ, ਉਹ ਗੁਰੂ ਦੇ ਚਰਨਾਂ ਦੀ ਸੇਵਾ ਵੀ ਕਰਦਾ ਰਹਿੰਦਾ ਹੈ, ਤੇ ਪਰਮ ਪਦ ਪਾਇਆ ਵੀ ਸਤਿਗੁਰੂ ਦੇ ਚਰਨਾਂ ਦੀ ਸੇਵਾ ਕਰਕੇ ਉਸਨੇ ਪਰਮ ਪਦ ਵੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਿਆ ਹੈ।
ਮਨ ਤੇ ਮਨ ਮਾਨਿਆ ਚੂਕੀ ਅਹੰ ਭ੍ਰਮਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਤੇ ਮਨ ਮਾਨਿਆ, ਤੇ ਫਿਰ ਉਹਦਾ ਜਿਹੜਾ ਚੇਤਨ ਮਨ ਤੋਂ ਅਚੇਤਨ ਮਨ ਵੀ ਮੰਨ ਗਿਆ, ਕਿਉਂਕਿ ਸਾਡੇ ਮਨ ਦੇ ਦੋ ਰੂਪ ਨੇ ਸਾਡੇ ਅੰਦਰ। ਵੈਸੇ ਗੁਰਬਾਣੀ ਵਿੱਚ ਤਿੰਨ ਵੀ ਲਿਖੇ ਨੇ, ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਜ ਤੱਤ ਕੋ ਜੀਓ, ਵੀ ਇੱਕ ਸ਼ਕਤੀ ਰੂਪੀ ਮਨ ਹੈ, ਇੱਕ ਸ਼ੈਵ ਰੂਪ ਮਨ ਹੈ, ਇੱਕ ਪੰਜਾਂ ਤੱਤਾਂ ਦਾ ਪੰਜਾਂ ਤੱਤਾਂ ਤੋਂ ਪੈਦਾ ਹੋਇਆ ਜੀਵ ਰੂਪੀ ਮਨ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਇੱਥੇ ਹੁਣ ਦੂਸਰੇ ਚੇਤਨ ਅਤੇ ਅਚੇਤਨ ਮਨ ਦੀ ਗੱਲ ਕਰਦੇ ਨੇ, ਮਨ ਤੇ ਮਨ ਮਾਨਿਆ। ਜਿਹੜਾ ਚੇਤਨ ਮਨ ਸੀ, ਭਾਵ ਗੁਰੂ ਦੀ ਸਿੱਖਿਆ ਨਾਲ ਜਿਹੜਾ ਜਾਗਰਤ ਹੋਇਆ ਮਨ ਸੀ, ਮਨ ਤੇ ਮਨ ਮਾਨਿਆ, ਉਹ ਗੁਰੂ ਦੀ ਸਿੱਖਿਆ ਨਾਲ ਜਿਹੜਾ ਜਾਗਿਆ ਹੋਇਆ ਮਨ ਸੀ, ਉਹਦੇ ਨਾਲ ਜਿਹੜਾ ਸਾਡਾ ਸੁੱਤਾ ਮਨ ਸੀ ਉਹ ਵੀ ਜਾਗ ਪਿਆ, ਮਨ ਤੇ ਮਨ ਮਾਨਿਆ। ਵੀ ਚੇਤਨ ਮਨ ਤੋਂ ਅਚੇਤਨ ਮਨ ਵੀ ਮੰਨ ਗਿਆ, ਅਤੇ ਜਿਹੜਾ ਗੁਰੂ ਦੀ ਸਿੱਖਿਆ ਨਾਲ ਸੁਸ਼ਿਕਸ਼ਿਤ ਹੋਇਆ ਮਨ ਸੀ, ਅਤੇ ਉਸ ਤੋਂ ਜਿਹੜਾ ਸਾਡਾ ਜਿਹੜਾ ਮਨ ਅਸੁਸਿੱਖਿਅਤ ਸੀ, ਭਾਵ ਨਹੀਂ ਸੀ ਸਿੱਖਿਆ ਨੂੰ ਧਾਰਨ ਕਰ ਰਿਹਾ, ਉਹ ਵੀ ਮੰਨ ਗਿਆ, ਮਨ ਤੇ ਮਨ ਮਾਨਿਆ। ਦੂਸਰਾ ਇਹਦਾ ਅਰਥ ਹੈ ਵੀ ਮਨ ਤੇ ਮਨ ਮਾਨਿਆ, ਗੁਰੂ ਦੇ ਮਨ ਦਾ ਅਰਥ ਹੈ ਮੰਤਰ ਦੀ ਕਮਾਈ ਕਰਦਿਆਂ ਹੋਇਆਂ, ਭਾਵ ਗੁਰੂ ਦੇ ਬਖਸ਼ੇ ਨਾਮ ਦੀ ਕਮਾਈ ਕਰਦਿਆਂ ਹੋਇਆਂ ਮਨ ਮਾਨਿਆ। ਉਹ ਗੁਰਮੁਖ ਦਾ ਮਨ ਮੰਨ ਗਿਆ ਚੂਕੀ ਅਹੰ ਭ੍ਰਮਣੇ, ਅਤੇ ਜਿਹੜੀ ਹੰਕਾਰ ਵਾਲੀ ਭ੍ਰਮਣੀ ਦਾ ਅਰਥ ਹੈ ਘੁੰਮਣ ਘੇਰੀ ਸੀ, ਇਹ ਜਿਹੜੀ ਹੰਕਾਰ ਦੀ ਭ੍ਰਮਣੀ ਦਾ ਅਰਥ ਭਟਕਣ ਸੀ ਉਸ ਦੀ ਖਤਮ ਹੋ ਗਈ।
ਇਨ ਬਿਦ ਕੌਣ ਕੌਣ ਨਹੀਂ ਤਾਰਿਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਤਰੀਕੇ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਦੇ ਚਰਨਾਂ ਦੀ ਸੇਵਾ ਅਤੇ ਨਾਲ ਸੱਚੀ ਸੁੱਚੀ ਸਿਮਰਨ ਰੂਪ ਕਰਨੀ ਦੁਆਰਾ ਇਸ ਤਰੀਕੇ ਦੇ ਨਾਲ ਕੌਣ ਕੌਣ ਨਹੀਂ ਤਾਰਿਆ, ਭਾਵ ਸਾਰਿਆਂ ਦਾ ਹੀ ਵਾਹਿਗੁਰੂ ਪਰਮੇਸ਼ਰ ਨੇ ਪਾਰੋ ਤਾਰਾ ਕਰ ਦਿੱਤਾ।
ਹਰ ਜਸ ਸੰਤ ਭਗਤ ਨਿਸਤਾਰਿਆ।
ਤੇ ਜਿਤਨੇ ਵੀ ਸੰਤ ਭਗਤ ਹੋਏ ਨੇ ਤੇ ਉਹਨਾਂ ਨੂੰ ਵਾਹਿਗੁਰੂ ਦੇ ਜਸ ਨੇ ਸਾਰਿਆਂ ਦਾ ਹੀ ਉਧਾਰ ਕਰ ਦਿੱਤਾ, ਕਿਉਂਕਿ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕੀਰਤਨ ਦੀ ਦਾਤ ਬਖਸ਼ੀ, ਤੇ ਨਾਲ ਇਹ ਵੀ ਆਖਿਆ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ। ਸਤਿਗੁਰੂ ਕਹਿੰਦੇ ਨੇ ਸਿਮਰਨ ਦੇ ਨਾਲ ਤੇ ਪਹਿਲਾਂ ਇੱਕ ਵਿਅਕਤੀ ਨੂੰ ਹੀ ਆਤਮਕ ਸ਼ਾਂਤੀ ਮਿਲਦੀ ਹੈ, ਪਰ ਕੀਰਤਨ ਦੁਆਰਾ ਤੇ ਸਮੂਹ ਸੰਗਤ ਨੂੰ ਵੀ ਸ਼ਾਂਤੀ ਮਿਲ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਜਿਸ ਸੰਤ ਭਗਤ ਨੂੰ ਵੀ ਵਾਹਿਗੁਰੂ ਨੇ ਤਾਰਿਆ ਹੈ ਤੇ ਉਹ ਹਰੀ ਜਸ ਨਾਲ ਜੋੜ ਕੇ ਤਾਰਿਆ ਹੈ, ਕਿਉਂਕਿ ਆਮ ਤੌਰ ਤੇ ਮਹਾਂਪੁਰਖ ਕੀਰਤਨ ਦੁਆਰਾ ਹੀ ਸੰਗਤਾਂ ਨੂੰ ਨਿਹਾਲ ਕਰਦੇ ਨੇ, ਕੋਈ ਕਥਾ ਰਾਹੀਂ ਸੰਗਤਾਂ ਨੂੰ ਗੁਰਮਤਿ ਦਾ ਅੱਗੇ ਗਿਆਨ ਪ੍ਰਦਾਨ ਕਰਦੇ ਨੇ। ਹਜ਼ੂਰ ਕਹਿੰਦੇ ਨੇ ਜਿਸ ਨੂੰ ਵੀ ਵਾਹਿਗੁਰੂ ਨੇ ਤਾਰਿਆ ਹੈ, ਹਰ ਜਾ ਸੰਤ ਭਗਤ ਨੇ ਸਤਾਰਿਆ, ਵਾਹਿਗੁਰੂ ਦੇ ਜਸ ਦੇ ਨਾਲ ਸਾਰੇ ਸੰਤਾਂ ਭਗਤਾਂ ਦਾ ਉਧਾਰ ਕੀਤਾ ਹੈ।
ਪ੍ਰਭ ਪਾਏ ਹਮ ਅਵਰ ਨਾ ਪਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ ਤੇ ਹਮ ਅਵਰ ਨਾ ਪਾਰਿਆ, ਤੇ ਹੁਣ ਅਸੀਂ ਕਿਸੇ ਨੂੰ ਹੋਰ ਨਹੀਂ ਪਾਲਿਆ। ਜਦੋਂ ਪਰਮੇਸ਼ਰ ਮਿਲ ਗਿਆ ਤੇ ਹੁਣ ਅਸੀਂ ਹੋਰ ਨਹੀਂ ਕਿਸੇ ਦੀ ਤਲਾਸ਼ ਕੀਤੀ। ਜਦੋਂ ਰੱਬ ਹੀ ਮਿਲ ਜਾਵੇ ਤੇ ਫਿਰ ਹੋਰ ਕਿਸੇ ਦੀ ਪਾਲ ਕਰਨ ਦੀ ਲੋੜ ਵੀ ਕੀ ਹੈ? ਇਸੇ ਲਈ ਜਿੰਨੇ ਹੋਰ ਦੇਵੀ ਦੇਵਤੇ ਨੇ ਉਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਸੇਵਾਦਾਰ ਹੀ ਤੇ ਹਨ। ਇਸੇ ਲਈ ਸਤਿਗੁਰੂ ਕਹਿੰਦੇ ਨੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਹੁਣ ਪ੍ਰਾਪਤ ਕਰ ਲਿਆ ਤੇ ਹੁਣ ਹੋਰ ਚੀਜ਼ ਦੀ ਅਸੀਂ ਭਾਲ ਨਹੀਂ ਕੀਤੀ, ਹੋਰ ਸਭ ਕੁਝ ਅਸੀਂ ਛੱਡ ਦਿੱਤਾ ਹੈ।
ਸਾਚ ਮਹਿਲ ਗੁਰ ਅਲਖ ਲਖਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਗੁਰੂ ਨੇ ਕਿਰਪਾ ਕੀਤੀ, ਇੱਕ ਸੱਚਾ ਮਹਿਲ ਸੀ। ਉਹ ਸੱਚਾ ਮਹਿਲ ਕੀ ਸੀ? ਵਾਹਿਗੁਰੂ ਦਾ ਸੱਚਖੰਡ। ਜਿਹੜਾ ਸੱਚਖੰਡ ਅਸਥਾਨ ਹੈ ਨਾ, ਉਹ ਦੇਸ਼ ਕਾਲ ਵਸਤੂ ਤਿੰਨਾਂ ਚੀਜ਼ਾਂ ਤੋਂ ਪਰੇ ਹੈ। ਹੁਣ ਆਮ ਤੌਰ 'ਤੇ ਜਿਵੇਂ ਕਈ ਲੋਕ ਕਹਿ ਦਿੰਦੇ ਨੇ ਵੀ ਰੱਬ ਦਾ ਘਰ ਤੇ ਆਕਾਸ਼ ਦੇ ਵਿੱਚ ਬੜਾ ਉੱਚਾ ਹੈ, ਪਰ ਗੁਰਮਤਿ ਨੇ ਐਸਾ ਨਹੀਂ ਮੰਨਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਵਾਹਿਗੁਰੂ ਦਾ ਸੱਚਾ ਮਹਿਲ ਸੱਚਖੰਡ ਉਹ ਸਾਡੇ ਅੰਦਰ ਵੀ ਹੈ ਅਤੇ ਬਾਹਰ ਵੀ ਹੈ। ਸਾਚ ਮਹਿਲ ਗੁਰ ਅਲਖ ਲਖਾਇਆ, ਅਤੇ ਗੁਰੂ ਨੇ ਕਿਰਪਾ ਕੀਤੀ, ਉਹ ਜਿਹੜਾ ਸੱਚਾ ਮਹਿਲ ਸੀ, ਤੁਰੀਆ ਪਦ ਸੀ, ਅਤੇ ਸਾਡੇ ਕੋਲੋਂ ਤਾਂ ਅਲੱਖ ਸੀ, ਪਰ ਗੁਰੂ ਨੇ ਉਸਨੂੰ ਵੀ ਲਿਖਾ ਦਿੱਤਾ, ਜਣਾ ਦਿੱਤਾ।
ਚੱਲ ਮਹਿਲ ਨਹੀਂ ਛਾਇਆ ਮਾਇਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਨੇ ਕਿਰਪਾ ਕੀਤੀ, ਉਹ ਸੱਚੇ ਮਹਿਲ ਨੂੰ ਲਿਖਾ ਦਿੱਤਾ ਹੈ, ਅਤੇ ਉਹ ਜਿਹੜਾ ਮਹਿਲ ਹੈ ਨਿਹਚਲ ਮਹਿਲ, ਉਹ ਅਚਲ ਰਹਿਣ ਵਾਲਾ ਹੈ, ਉਹ ਕਦੇ ਢਹਿਣ ਵਾਲਾ ਨਹੀਂ ਹੈ। ਹਰਖ ਆਨੰਦ ਸੋਗ ਨਹੀਂ ਬੀਆ, ਸੋ ਕਰ ਗੁਰੂ ਨਾਨਕ ਕੋ ਦੀਆ, ਨਹੀਂ ਛਾਇਆ ਮਾਇਆ। ਹਜ਼ੂਰ ਕਹਿੰਦੇ ਉੱਥੇ ਮਾਇਆ ਦਾ ਵੀ ਛਾਇਆ ਪ੍ਰਭਾਵ ਨਹੀਂ ਹੈ। ਜਿਹੜਾ ਵਾਹਿਗੁਰੂ ਦਾ ਸੱਚਖੰਡ ਘਰ ਹੈ, ਨਿਹਚਲ ਮਹਲ ਹੈ, ਉੱਥੇ ਮਾਇਆ ਦਾ ਵੀ ਕੋਈ ਅਸਰ ਨਹੀਂ ਜਾਂਦਾ। ਬਾਕੀ ਸਭ ਥਾਵਾਂ 'ਤੇ ਮਾਇਆ ਦਾ ਅਸਰ ਹੈ, ਪਰ ਵਾਹਿਗੁਰੂ ਦੇ ਸੱਚੇ ਮਹਿਲ ਦੇ ਵਿੱਚ, ਸੱਚਖੰਡ ਦੇ ਵਿੱਚ ਮਾਇਆ ਦਾ ਅਸਰ ਵੀ ਨਹੀਂ ਹੈ। ਅਥਵਾ ਨਹੀਂ ਛਾਇਆ ਮਾਇਆ ਦਾ ਅਰਥ ਹੈ ਵੀ ਛਾਇਆ ਦਾ ਅਰਥ ਵਿਦਿਆ, ਅਤੇ ਮਾਇਆ ਦਾ ਅਰਥ ਜਿਹੜੀ ਈਸ਼ਵਰ ਦੀ ਮਾਇਆ ਹੈ, ਮਾਇਆ ਦਾ ਵੀ ਤੇ ਛਾਇਆ ਵਿਦਿਆ ਦਾ ਵੀ ਉੱਥੇ ਕੋਈ ਪ੍ਰਭਾਵ ਨਹੀਂ ਹੈ।
ਸਾਚ ਸੰਤੋਖੇ ਭਰਮ ਚੁਕਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਚ ਸੰਤੋਖੇ ਭਰਮ ਚੁਕਾਇਆ, ਜਿਨ੍ਹਾਂ ਦਾ ਭਰਮ ਸਤਿਗੁਰੂ ਨੇ ਚੁਕਾ ਦਿੱਤਾ, ਅਤੇ ਉਹ ਗੁਰਮੁਖ ਪਿਆਰੇ ਸਾਚ ਸੰਤੋਖੇ, ਵੀ ਉਹ ਸੱਚੇ ਨਾਮ ਦੇ ਨਾਲ ਜੁੜ ਕੇ ਸੰਤੋਖੇ ਦਾ ਅਰਥ ਹੈ ਤ੍ਰਿਪਤ ਹੋ ਗਏ ਨੇ, ਉਹਨਾਂ ਦੀਆਂ ਸਾਰੀਆਂ ਭੁੱਖਾਂ ਲਹਿ ਗਈਆਂ ਨੇ। ਜਿਨ੍ਹਾਂ ਦਾ ਇਹ ਭਰਮ ਚੁਕਾ ਦਿੱਤਾ ਨਾ, ਆਪਾਂ ਤਾਂ ਕਹਿੰਦੇ ਪਦਾਰਥਾਂ ਵਿੱਚ ਸੁੱਖ ਹੈ, ਮਾਇਆ ਵਿੱਚ ਸੁੱਖ ਹੈ, ਵਿਸ਼ਿਆਂ ਵਿੱਚ ਸੁੱਖ ਹੈ, ਪਰ ਇਹ ਭਰਮ ਸਤਿਗੁਰੂ ਚੁਕਾ ਦਿੰਦੇ ਨੇ। ਉਹ ਕਹਿੰਦੇ ਨੇ ਵੀ ਪਦਾਰਥਾਂ ਵਿੱਚ ਸੁੱਖ ਨਹੀਂ, ਸੁੱਖ ਤਾਂ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ, ਤੁਸੀਂ ਨਾਮ ਨਾਲ ਜੁੜੋ। ਜਿਹੜਾ ਸੱਚੇ ਨਾਮ ਨਾਲ ਜੁੜ ਜਾਂਦਾ ਹੈ ਤੇ ਫਿਰ ਉਹਦਾ ਮਨ ਸੰਤੁਸ਼ਟ ਹੋ ਜਾਂਦਾ, ਮਨ ਦੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ।
ਜਿਨ ਕੈ ਮਨ ਵਸਿਆ ਸੱਚ ਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆ ਕੇ ਵਸ ਗਿਆ ਹੈ,
ਇਨਕੀ ਸੰਗਤ ਗੁਰਮੁਖ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਉਹਨਾਂ ਦੀ ਸੰਗਤ ਕਰਕੇ ਆਦਮੀ ਗੁਰਮੁਖ ਹੋਈ ਗੁਰਮੁਖ ਹੋ ਜਾਂਦਾ। ਜਿਨ੍ਹਾਂ ਦੇ ਮਨ ਦੇ ਵਿੱਚ ਸੱਚਾ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਵਸ ਜਾਂਦਾ ਹੈ, ਐਸੇ ਮਹਾਂਪੁਰਖਾਂ ਦੀ ਤੁਸੀਂ ਸੰਗਤ ਕਰੋ, ਅਤੇ ਐਸੇ ਮਹਾਂਪੁਰਖਾਂ ਦੀ ਸੰਗਤ ਹਰ ਇਨਸਾਨ ਨੂੰ ਗੁਰਮੁਖ ਬਣਾ ਦਿੰਦੀ ਹੈ। ਗੁਰਮੁਖ ਉਸ ਨੂੰ ਕਹਿੰਦੇ ਨੇ ਜਿਹੜਾ ਗੁਰੂ ਦੇ ਸਨਮੁਖ ਰਵੇ। ਗੁਰਮੁਖ ਉਹ ਹੈ ਜਿਹੜਾ ਹਮੇਸ਼ਾ ਲਈ ਗੁਰੂ ਵੱਲ ਮੁਖ ਰੱਖੇ। ਗੁਰਮੁਖ ਉਹ ਹੈ ਜਿਹੜਾ ਹਮੇਸ਼ਾ ਲਈ ਗੁਰੂ ਦੇ ਨਾਲ ਜੁੜਿਆ ਰਵੇ। ਹਜ਼ੂਰ ਕਹਿੰਦੇ ਨੇ ਉਹਨਾਂ ਦੀ ਸੰਗਤ ਇਸ ਮਨੁੱਖ ਨੂੰ ਗੁਰਮੁਖ ਬਣਾ ਦਿੰਦੀ ਹੈ।
ਨਾਨਕ ਸਾਚ ਨਾਮ ਮਲ ਖੋਈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾਨਕ ਸਾਚ ਨਾਮ ਮਲ ਖੋਈ। ਸਤਿਗੁਰੂ ਕਹਿੰਦੇ ਨੇ ਸੱਚੇ ਨਾਮ ਨੇ ਮਲ ਖੋਈ, ਵੀ ਉਹਨਾਂ ਦੀ ਮੈਲ ਨਾਸ ਕਰ ਦਿੱਤੀ। ਭਾਵ ਜਿਹੜੇ ਮਹਾਂਪੁਰਖ ਆਪ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਤੇ ਫਿਰ ਜਿਹੜਾ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਤੇ ਉਹ ਵੀ ਗੁਰਮੁਖ ਬਣ ਜਾਂਦਾ। ਗੁਰਮੁਖ ਤੋਂ ਮੁਰਾਦ ਗੁਰੂ ਵਾਲਾ, ਤੇ ਫਿਰ ਗੁਰੂ ਵਾਲਾ ਬਣ ਕੇ ਤੇ ਗੁਰੂ ਜੋਗਾ ਹੋ ਜਾਣਾ, ਗੁਰੂ ਦੀ ਆਗਿਆ ਵਿੱਚ ਚੱਲਣ ਲੱਗ ਪੈਣਾ, ਗੁਰੂ ਦੇ ਹੁਕਮ ਦੀ ਪਾਲਣਾ ਕਰਨ ਲੱਗ ਜਾਣੀ, ਇਹ ਗੁਰਮੁਖ ਦੀ ਨਿਸ਼ਾਨੀ ਹੈ। ਨਾਨਕ ਸਾਚ ਨਾਮ ਮਲ ਤੋਈ, ਸਤਿਗੁਰੂ ਕਹਿੰਦੇ ਨੇ ਉਸ ਗੁਰਮੁਖ ਵਿਅਕਤੀ ਨੇ ਸੱਚੇ ਨਾਮ ਦੇ ਨਾਲ ਆਪਣੀ ਮੈਲ ਖੋਈ ਦਾ ਅਰਥ ਦੂਰ ਕਰ ਲਈ, ਕਿਉਂਕਿ ਨਾਮ ਹੀ ਆ ਜਿਹੜਾ ਸਾਡੀ ਅੰਦਰਲੀ ਮੈਲ ਨੂੰ ਧੋ ਸਕਦਾ ਹੈ, ਹੋਰ ਕੋਈ ਸਾਧਨ ਸਾਡੇ ਮਨ ਦੀ ਮੈਲ ਨੂੰ ਨਹੀਂ ਧੋ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਜਪਜੀ ਸਾਹਿਬ ਵਿੱਚ ਵੀ ਬਚਨ ਆਏ ਨੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਵੈ ਕੈ ਰੰਗ। ਉਹ ਨਾਮ ਦੇ ਨਾਲ ਹੀ ਅੰਦਰਲੀ ਮੈਲ ਦੂਰ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਨ ਕੈ ਮਨ ਵਸਿਆ ਸੱਚ ਸੋਈ, ਤਿਨ ਕੇ ਸੰਗਤ ਗੁਰਮੁਖ ਹੋਈ, ਨਾਨਕ ਸਾਚ ਨਾਮ ਮਾਲਕ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।